ਮੇਰੀ ਬਾਂਦੀ ਭਗਤ ਛੜਾਵੈ, ਬਾਂਦੇ ਭਗਤ ਨਾ ਛੂਟੈ ਮੋਹੇ। ਏਕ ਸਮੈ ਮੋ ਕਹੋ ਗਹਿ ਬਾਂਧੈ, ਤਾਂ ਫੁਨ ਮੋ ਪੈ ਜਵਾਬ ਨਾ ਹੋਏ। ਪੰਨਾ 1252-53। ਪਰਮੇਸ਼ਰ ਦੀ ਬੰਨੀ ਹੋਈ ਨੂੰ ਸੰਤ ਭਗਤ ਛੁਡਾ ਦਿਆ ਕਰਦੇ ਨੇ, ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਐਸੀ ਹੁੰਦੀ ਹੈ ਕਿ ਜੋ ਕਿਛ ਕਰੈ ਸੋਈ ਪ੍ਰਭ ਮਾਨੇ। ਓਏ ਰਾਮ ਨਾਮ ਰੰਗ ਰਾਤੇ। ਪੰਨਾ 748। ਉਹਨਾਂ ਨੇ ਪਰਮੇਸ਼ਰ ਨੂੰ ਪਿਆਰ ਦੇ ਨਾਲ ਇੰਨਾ ਵੱਸ ਵਿੱਚ ਕੀਤਾ ਹੁੰਦਾ ਕਿ ਜੋ ਵੀ ਕੁਝ ਕਰਾਉਣਾ ਚਾਹੁਣ ਉਹ ਪਰਮੇਸ਼ਰ ਨੂੰ ਕਰਨਾ ਹੀ ਪੈਂਦਾ ਹੈ। ਏਕ ਸਮੈਂ ਮੋਹ ਕਹੋ ਗਹਿ ਬੰਧੈ, ਤਾਂ ਫੁਨ ਮੋਹ ਪੈ ਜਵਾਬ ਨਾ ਹੋਏ। ਜਦੋਂ ਉਹ ਮੈਨੂੰ ਬੰਨ ਲੈਂਦੇ ਨੇ ਤਾਂ ਫਿਰ ਮੇਰੇ ਤੋਂ ਜਵਾਬ ਨਹੀਂ ਦੇ ਹੁੰਦਾ ਉਹਨਾਂ ਨੂੰ। ਸੋ ਉਸ ਵੇਲੇ ਬੱਚਿਆਂ ਨੇ ਪੁੱਛਿਆ ਕਿ ਕੋਈ ਪ੍ਰਾਸ਼ਚਿਤ ਦੱਸੋ, ਤਾਂ ਕ੍ਰਿਸ਼ਨ ਜੀ ਨੇ ਫਰਮਾਇਆ ਕਿ ਪ੍ਰਾਸ਼ਚਿਤ ਇਹ ਹੈ ਕਿ ਪ੍ਰਭਾਸ ਤੀਰਥ 'ਤੇ ਜਾ ਕੇ ਇਸ ਮੂਸਲ ਨੂੰ ਰਗੜ ਰਗੜ ਕੇ ਸਮੁੰਦਰ ਵਿੱਚ ਸੁੱਟ ਦਿਓ ਅਤੇ ਨਾਲ ਹੀ ਸਾਰੀ ਕੁੱਲ ਉੱਥੇ ਜਾ ਕੇ ਭਜਨ ਬੰਦਗੀ ਕਰੇ। ਇਹ ਸੁਣ ਕੇ ਸਾਰੇ ਹੀ ਉਸ ਤੀਰਥ 'ਤੇ ਆ ਗਏ। ਜਾਦਵਾਂ ਨੂੰ ਸ਼ਰਾਬ ਪੀਣ ਦੀ ਆਦਤ ਪਰਿਪੱਕ ਹੋ ਚੁੱਕੀ ਸੀ। ਉਹਨਾਂ ਨੇ ਕ੍ਰਿਸ਼ਨ ਮਹਾਰਾਜ ਜੀ ਦੇ ਬਚਨ ਦੀ ਉਲੰਘਣਾ ਕੀਤੀ ਅਤੇ ਸ਼ਰਾਬ ਪੀ ਲਈ, ਜਦੋਂ ਕਿ ਉਹਨਾਂ ਨੇ ਪਹਿਲਾਂ ਹੀ ਸਖ਼ਤ ਤਾਕੀਦ ਕੀਤੀ ਸੀ ਕਿ ਤੀਰਥ 'ਤੇ ਜਾ ਕੇ ਪਰਮੇਸ਼ਰ ਦੀ ਭਜਨ ਬੰਦਗੀ ਕਰਨੀ ਹੈ ਅਤੇ ਸ਼ਰਾਬ ਬਿਲਕੁਲ ਨਹੀਂ ਵਰਤਣੀ। ਰਗੜਦੇ ਮੂਸਲ ਖਤਮ ਹੋ ਗਿਆ, ਪਰ ਅੰਤ ਵਿੱਚ ਇੱਕ ਨਿੱਕਾ ਜਿਹਾ ਟੁਕੜਾ ਹੱਥ ਵਿੱਚੋਂ ਨਿਕਲ ਕੇ ਸਮੁੰਦਰ ਵਿੱਚ ਗਿਰ ਗਿਆ ਅਤੇ ਨੇੜੇ ਹੀ ਘੁੰਮ ਰਹੀ ਇੱਕ ਮੱਛੀ ਨੇ ਇਸ ਲੋਹੇ ਦੇ ਟੁਕੜੇ ਨੂੰ ਨਿਗਲ ਲਿਆ। ਜਾਦਵ ਪ੍ਰਾਸ਼ਚਿਤ ਕਰ ਰਹੇ ਹਨ ਕਿ ਉਸੇ ਥਾਂ ਉਸ ਮੱਛੀ ਨੂੰ ਇੱਕ ਬਾਧਕ ਨੇ ਫੜ ਲਿਆ ਅਤੇ ਜਦੋਂ ਬਾਧਕ ਨੇ ਮੱਛੀ ਨੂੰ ਚੀਰਿਆ ਤਾਂ ਉਸਦੇ ਪੇਟ 'ਚੋਂ ਹੀ ਉਹ ਨੋਕਦਾਰ ਤਿਕੋਨਾ ਲੋਹੇ ਦਾ ਟੁਕੜਾ ਨਿਕਲਿਆ ਜੋ ਕਿ ਉਸਨੇ ਤੀਰ ਦੀ ਮੁੱਖੀ ਬਣਾ ਲਿਆ। ਉੱਧਰ ਜਾਦਵਾਂ ਦੀ ਸਾਰੀ ਹੀ ਕੁੱਲ ਸ਼ਰਾਬ ਦੇ ਨਸ਼ੇ ਵਿੱਚ ਆਪਸ ਵਿੱਚ ਲੜ ਭਿੜ ਕੇ ਖਤਮ ਹੋ ਗਈ, ਤਾਂ ਉਸ ਵੇਲੇ ਕ੍ਰਿਸ਼ਨ ਮਹਾਰਾਜ ਜੀ ਇਸ ਭਾਣੇ ਨੂੰ ਜਾਣਦੇ ਹੋਏ ਇਕੱਲੇ ਹੀ ਜੰਗਲ ਵਿੱਚ ਨਿਕਲ ਗਏ ਅਤੇ ਇੱਕ ਦਰਖਤ ਦੀ ਛਾਂ ਹੇਠ ਦਰਖਤ ਨਾਲ ਪਿੱਠ ਲਾ ਕੇ ਆਪਣਾ ਇੱਕ ਚਰਨ ਦੂਜੇ ਗੋਡੇ ਉੱਤੇ ਰੱਖ ਕੇ ਆਰਾਮ ਕਰਨ ਲੱਗੇ, ਤਾਂ ਚਰਨ ਵਿੱਚ ਪਦਮ ਲਿਸ਼ਕਾਂ ਮਾਰ ਰਿਹਾ ਸੀ। ਉਸ ਸਮੇਂ ਉਸੇ ਜੰਗਲ ਵਿੱਚ ਇੱਕ ਸ਼ਿਕਾਰੀ ਸ਼ਿਕਾਰ ਦੀ ਭਾਲ ਵਿੱਚ ਸੀ ਅਤੇ ਉਸਨੇ ਪਦਮ ਦੀ ਲਿਸ਼ਕ ਨੂੰ ਹਿਰਨ ਦੀ ਅੱਖ ਜਾਣ ਕੇ ਸੇਜ ਲੈ ਕੇ ਬਾਣ ਮਾਰਿਆ ਜੋ ਕਿ ਕ੍ਰਿਸ਼ਨ ਮਹਾਰਾਜ ਜੀ ਦੀ ਵੱਖੀ ਵਿੱਚ ਜਾ ਖੁਬਿਆ। ਸ਼ਿਕਾਰੀ ਦੌੜ ਕੇ ਆਇਆ ਕਿ ਮਤਾ ਹਰਨ ਬਾਣ ਸਮੇਤ ਹੀ ਭੱਜ ਨਾ ਜਾਵੇ, ਪਰ ਕੋਲ ਆ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਕ੍ਰਿਸ਼ਨ ਜੀ ਮਹਾਰਾਜ ਜੋ ਕਿ 16 ਕਲਾਂ ਸੰਪੂਰਨ ਅਵਤਾਰ ਭਗਵਾਨ ਰੂਪ ਹਨ ਨੂੰ ਬਾਣ ਮਾਰਿਆ ਤਾਂ ਉਹ ਪਛਤਾਇਆ, ਜਿਸ ਤਰ੍ਹਾਂ ਭਾਈ ਤਲੋਕੇ ਦੇ ਬਾਣ ਮਾਰ ਕੇ ਬੀਬੀ ਨੇ ਪਛਤਾਵਾ ਕੀਤਾ ਸੀ, ਉਸ ਤੋਂ ਵੀ ਕਈ ਗੁਣਾ ਵੱਧ ਪਛਤਾਵਾ ਕੀਤਾ ਅਤੇ ਦੇਖਦੇ ਸਾਰ ਧਾਹਾਂ ਮਾਰ ਕੇ ਰੋਣ ਲੱਗਿਆ। ਭਾਈ ਸਾਹਿਬ ਗੁਰਦਾਸ ਜੀ ਇਸ ਬਾਰੇ ਲਿਖਦੇ ਹਨ, ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਾਰਣ ਕਮਲ ਵਿੱਚ ਪਦਮ ਹੈ ਝਿਲਮਲ ਝਲਕੈ ਭਵਾਂਗੀ ਤਾਰੇ, ਵਧੇਕਾ ਆਇਆ ਭਾਲ ਦਾ ਮਿਰਗੈ ਜਾਣ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੈ ਕਰਨ ਪਲਾਵ ਘਰੇ ਪੂਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤਾ ਹਰ ਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਿਤ ਉਧਾਰਣ ਬਿਰਧ ਬੀਚਾਰੇ, ਭਲੇ ਭਲੇ ਕਰ ਮੰਨੀਅਨ ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਿਤ ਉਧਾਰੇ। ਭਾਈ ਗੁਰਦਾਸ ਜੀ ਵਾਰ 10। ਉਸ ਵੇਲੇ ਬਹੁਤ ਰੋਇਆ, ਬਹੁਤ ਸੱਟ ਪਟਾਇਆ, ਦਰਖਤਾਂ ਦੇ ਨਾਲ ਟੱਕਰਾਂ ਮਾਰਦਾ ਅਤੇ ਪਛਤਾਵਾ ਕਰਦਾ ਕਿ ਮੈਂ ਕਿੱਡਾ ਬੁਰਾ ਕੰਮ ਕਰ ਦਿੱਤਾ ਕਿ ਇੰਨੇ ਪਿਆਰੇ ਮਹਾਨ ਭਗਵਾਨ ਨੂੰ ਮੈਂ ਬਾਣ ਮਾਰਿਆ, ਕਿੱਥੇ ਲੇਖੇ ਦੇਵਾਂਗਾ, ਹੁਣ ਬਾਣ ਲੱਗ ਗਿਆ, ਅਣਹੋਇਆ ਹੀ ਹੋ ਨਹੀਂ ਸਕਦਾ, ਬਹੁਤ ਹੀ ਬੁਰਾ ਕੰਮ ਮੇਰੇ ਤੋਂ ਹੋ ਗਿਆ, ਮੈਂ ਕਿਉਂ ਜਿਉਂਦਾ ਹਾਂ, ਇਹ ਲੱਗੇ ਹੋਏ ਬਾਣ ਨੂੰ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ, ਮੇਰੇ ਜਿਉਣ ਦਾ ਕੋਈ ਧਰਮ ਨਹੀਂ, ਮੇਰੇ ਪ੍ਰਾਣ ਕਿਉਂ ਨਾ ਨਿਕਲ ਗਏ, ਕਿੰਨਾ ਚੰਗਾ ਹੁੰਦਾ ਜੇ ਮੈਂ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਨਾ ਦੇਖਦਾ, ਹੇ ਪ੍ਰਭੂ ਤੁਹਾਡੇ ਪ੍ਰਾਣਾਂ ਦੇ ਅੰਤ ਹੋਣ ਤੋਂ ਪਹਿਲਾਂ ਹੀ ਮੈਂ ਮਰ ਜਾਵਾਂ ਤਾਂ ਵੀ ਇਸ ਦਾ ਪ੍ਰਾਸ਼ਚਿਤ ਨਹੀਂ ਹੋ ਸਕਦਾ, ਉੱਚੀ ਉੱਚੀ ਵਿਰਲਾਪ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ, ਹੇ ਬ੍ਰਿਛੋ ਹੇ ਪੰਛੀਓ ਤੁਸੀਂ ਵੀ ਸਾਰੇ ਰੋ ਰਹੇ ਹੋ, ਮੇਰੀ ਕੀਤੀ 'ਤੇ ਤੁਹਾਨੂੰ ਵੀ ਪਛਤਾਵਾ ਹੋ ਰਿਹਾ ਹੋਣਾ, ਤੁਸੀਂ ਵੀ ਦੇਖ ਰਹੇ ਹੋ ਕਿ ਮੈਂ ਕ੍ਰਿਸ਼ਨ ਮਹਾਰਾਜ ਜੀ ਨੂੰ ਬਾਣ ਮਾਰਿਆ, ਪਰ ਮੇਰੇ ਤੋਂ ਵੱਡੀ ਭੁੱਲ ਹੋ ਗਈ। ਮੈਂ ਇਹਨਾਂ ਨੂੰ ਨਹੀਂ ਮਾਰਿਆ, ਮੈਂ ਤਾਂ ਮਿਰਗ ਜਾਣ ਕੇ ਬਾਣ ਮਾਰਿਆ ਸੀ। ਕਿਵੇਂ ਮੈਂ ਪ੍ਰਾਸ਼ਚਿਤ ਕਰਾਂ ਇਸ ਕਰਮ ਦਾ? ਲੱਕੜੀਆਂ ਇਕੱਠੀਆਂ ਕਰਕੇ ਚਿਖਾ ਜਲਾ ਕੇ ਮੈਂ ਜਿਉਂਦਾ ਮਰ ਜਾਵਾਂ? ਮੇਰੀ ਬਣੀ ਹੋਈ ਭਸਮ ਦਾ ਕੋਈ ਨਾਮ ਨਿਸ਼ਾਨ ਬਾਕੀ ਨਾ ਰਹੇ। ਇੰਨਾ ਕਰਨ ਦੇ ਨਾਲ ਵੀ ਮੇਰੇ ਉੱਤੋਂ ਇਸ ਘੋਰ ਪਾਪ ਦਾ ਬੋਝ ਨਹੀਂ ਲੈਣਾ। ਜੇ ਮੈਂ ਜੁਗਾਂ ਜੁਗਾਂਤਰਾਂ ਤਾਂ ਹੀ ਨਰਕਾਂ ਵਿੱਚ ਸੜਦਾ ਰਹਾਂ ਤਾਂ ਵੀ ਪ੍ਰਾਸ਼ਚਿਤ ਨਹੀਂ ਹੋਣਾ। ਉੱਚੀ ਉੱਚੀ ਰੋਂਦਾ ਕ੍ਰਿਸ਼ਨ ਮਹਾਰਾਜ ਦੇ ਸਨਮੁਖ ਹੋਇਆ। ਉਹ ਬਾਧਕ ਨੂੰ ਦੇਖ ਕੇ ਮੁਸਕਰਾਏ ਅਤੇ ਬੜੇ ਪਿਆਰ ਭਰੀ ਮਿੱਠੀ ਆਵਾਜ਼ ਦੇ ਨਾਲ ਕਿਹਾ, ਬਾਧਕ ਮੇਰੇ ਪਾਸ ਆ, ਤੂੰ ਕਿਉਂ ਰੋਂਦਾ ਹੈ? ਤੈਨੂੰ ਰੋਣਾ ਨਹੀਂ ਚਾਹੀਦਾ, ਮੇਰੇ ਪਾਸ ਆ। ਬਾਣ ਲੱਗਿਆ ਕਰਕੇ ਮੈਨੂੰ ਹਿੱਲਣਾ ਔਖਾ ਹੋ ਰਿਹਾ ਹੈ, ਮੇਰੇ ਹੋਰ ਨੇੜੇ ਆ। ਉਹ ਨੇੜੇ ਪੁੱਜਦਾ ਹੈ ਤਾਂ ਕ੍ਰਿਸ਼ਨ ਮਹਾਰਾਜ ਜੀ ਉਸ ਨੂੰ ਬਹੁਤ ਪ੍ਰੇਮੀ ਪਰਮ ਭਗਤ ਵਾਂਗੂ ਜਾਣ ਕੇ ਜੱਫੀ ਵਿੱਚ ਲੈ ਲੈਂਦੇ ਹਨ ਅਤੇ ਘੁੱਟਦੇ ਹਨ, ਪਿਆਰ ਕਰਦੇ ਹਨ। ਫਿਰ ਪੁੱਛਦੇ ਹਨ, ਤੂੰ ਕਿਉਂ ਰੋਂਦਾ ਹੈ? ਕਹਿਣ ਲੱਗਿਆ, ਮਹਾਰਾਜ ਜੀ, ਮੈਂ ਬੱਜਰ ਪਾਪੀ ਹਾਂ, ਮਹਾਂ ਮਹਾਂ ਹਥਿਆਰਾ ਹਾਂ। ਪਾਪੀ ਤਾਂ ਮੈਂ ਪਹਿਲਾਂ ਵੀ ਬਹੁਤ ਹਾਂ, ਕਿੰਨੇ ਜਾਨਵਰ ਮਾਰੇ, ਕਿੰਨੇ ਪਿਆਰੇ ਪੰਛੀਆਂ ਦੀਆਂ ਜਿੰਦਾਂ ਬਾਣ ਮਾਰ ਮਾਰ ਕੇ ਖਤਮ ਕਰ ਦਿੱਤੀਆਂ। ਉਹ ਸਾਰੇ ਪੰਛੀ ਮੇਰੇ ਤੋਂ ਜਵਾਬ ਤਲਬੀ ਕਰ ਰਹੇ ਹਨ ਕਿ ਮੈਨੂੰ ਕੀ ਹੱਕ ਸੀ ਪਰਮੇਸ਼ਰ ਦੀ ਦਿੱਤੀ ਹੋਈ ਜਿੰਦ ਨੂੰ ਅਸਾਥੋਂ ਖੋਹ ਲੈਣ ਦਾ। ਪਰ ਮਹਾਰਾਜ, ਹੁਣ ਤਾਂ ਮੈਂ ਮਹਾਂ ਮਹਾਂ ਤਿਆਰਾ ਹੋ ਚੁੱਕਿਆ ਹਾਂ ਆਪ ਨੂੰ ਬਾਣ ਮਾਰ ਕੇ। ਕ੍ਰਿਸ਼ਨ ਮਹਾਰਾਜ ਜੀ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਬਾਧਕ, ਤੂੰ ਕੋਈ ਵੀ ਅਵਗੁਣ ਨਹੀਂ ਕੀਤਾ। ਬਾਧਕ ਹੈਰਾਨ ਹੋਇਆ, ਮਹਾਰਾਜ, ਇਸ ਤੋਂ ਵੱਧ ਵੀ ਕੋਈ ਅਵਗੁਣ ਹੋ ਸਕਦਾ? ਐਡਾ ਵੱਡਾ ਮੈਂ ਬੱਜਰ ਪਾਪ ਕੀਤਾ, ਮੇਰਾ ਕੀ ਹਾਲ ਹੋਏਗਾ? ਆਪ ਕਹਿੰਦੇ ਹੋ ਕਿ ਮੈਂ ਕੁਝ ਵੀ ਨਹੀਂ ਕੀਤਾ ਅਤੇ ਮੇਰੇ ਔਗਣਾਂ ਦਾ ਕੋਈ ਵਿਚਾਰ ਵੀ ਨਹੀਂ ਕਰ ਰਹੇ। ਭਲਿਆ ਨਾਲ ਤਾਂ ਸਾਰੇ ਭਲਿਆਈ ਕਰਦੇ ਹਨ, ਪਰ ਮੇਰੇ ਵਰਗੇ ਦੁਸ਼ਟ ਨਾਲ ਵੀ ਤੁਸੀਂ ਨਾਰਾਜ਼ ਨਹੀਂ ਹੋ ਰਹੇ? ਪਾਤਸ਼ਾਹ ਜੀ, ਮੈਂ ਪਾਪੀ ਹਾਂ, ਮੇਰੇ ਭਗਵਾਨ, ਮੈਂ ਪਾਪੀ ਹਾਂ, ਮੈਂ ਭਾਰੀ ਦੰਡ ਦੇ ਕਾਬਲ ਹਾਂ। ਮੈਨੂੰ ਹੱਥੀਂ ਦੰਡ ਦਿਓ ਤਾਂ ਕਿ ਮੇਰੇ ਮਨ ਵਿੱਚ ਕੁਝ ਪ੍ਰਾਸ਼ਚਿਤ ਦਾ ਫਲ ਪ੍ਰਾਪਤ ਹੋਵੇ। ਕ੍ਰਿਸ਼ਨ ਮਹਾਰਾਜ ਜੀ ਨੇ ਪਿਆਰ ਨਾਲ ਕਿਹਾ ਕਿ ਬਾਧਕ, ਤੂੰ ਨਾ ਰੋ, ਇਹ ਤਾਂ ਸਾਰੇ ਸੰਸਾਰ ਦੇ ਅੰਦਰ ਕਰਮਾਂ ਦੀ ਖੇਡ ਚੱਲ ਰਹੀ ਹੈ। ਮੇਰੀ ਮਾਇਆ ਨੇ ਕਰਮਾਂ ਦਾ ਡਰਾਮਾ ਰਚਿਆ ਹੋਇਆ ਹੈ। ਆਦਮੀ ਕੁਝ ਨਵੇਂ ਕਰਮ ਕਰ ਰਿਹਾ ਹੈ, ਨਵੇਂ ਬੀਜ ਬੀਜ ਰਿਹਾ ਹੈ ਅਤੇ ਕੁਝ ਪਿਛਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਨੂੰ ਭੋਗ ਰਿਹਾ ਹੈ। ਤੂੰ ਨਾ ਰੋ। ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਪੰਨਾ 433।